ਭਾਗਾਂ ਤੋਂ ਬਿਨਾਂ ਤਾਂ ਗੁਰੂ ਨਹੀਂ ਮਿਲਦੇ। ਸ੍ਰੀ ਸੁਖਮਨੀ ਸਾਹਿਬ ਦਾ ਬਹੁਤ ਵਧੀਆ ਉਪਦੇਸ਼ ਹੈ, ਜਿਨ੍ਹਾਂ ਨੇ ਸ੍ਰੀ ਸੁਖਮਨੀ ਸਾਹਿਬ ਦੀ ਕਥਾ ਨਹੀਂ ਸੁਣੀ ਉਹ ਜ਼ਰੂਰ ਸੁਣੋ। ਸ੍ਰੀ ਸੁਖਮਨੀ ਸਾਹਿਬ ਦੀ ਕਥਾ ਜਿਹੜੀ ਭਰ ਕੇ ਵੰਡੀ ਹੈ ਸੰਗਤਾਂ 'ਚ, ਫਿਰ ਵੀ ਦੁਬਾਰਾ ਇਤਨਾ ਗਿਆਨ ਹੈ ਸ੍ਰੀ ਸੁਖਮਨੀ ਸਾਹਿਬ ਜੀ ਨੇ ਸੁਣ ਲਿਆ, ਪਾਠ ਲਾ ਕੇ ਸਿਰਫ ਸੁਣੀ ਜਾਓ ਬਸ ਸ੍ਰੀ ਸੁਖਮਨੀ ਸਾਹਿਬ ਦਾ। ਅਰਥਾਂ ਦਾ ਗਿਆਨ ਜੇ ਹੋ ਜਾਏ ਤਾਂ ਫਿਰ ਕਹਿਣਾ ਹੀ ਗਿਆ। ਸੁਖਮਨੀ ਸਾਹਿਬ ਦਾ ਪਾਠ ਬੰਦੇ ਨੂੰ ਐਨ ਬਿਲਕੁਲ ਸਹੀ ਸੱਚਖੰਡ ਤੱਕ ਲੈ ਜਾਂਦਾ, ਔਰ ਮਹਾਰਾਜ ਦੀ ਕਿਰਪਾ ਨਾਲ ਇੰਨੀ ਸੇਧ ਦਿੰਦੇ ਆ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ। ਸੋ ਜਿਨ੍ਹਾਂ ਦਾ ਅੱਗੇ ਆਪਾਂ ਸ਼ਹੀਦੀ ਦਿਵਸ ਮਨਾ ਰਹੇ ਹਾਂ, ਜੂਨ ਦੇ ਵਿੱਚ ਨਗਰ ਕੀਰਤਨ ਵੀ ਹੋਵੇਗਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਆਪਣੇ 'ਤੇ। ਸ੍ਰੀ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਹੈ ਇਹਨੂੰ ਬੜੇ ਧਿਆਨ ਨਾਲ ਪੜ੍ਹੋ, ਜਾਂ ਫਿਰ ਕੈਸ ਲਾ ਕੇ ਸੁਣੋ, ਐਂ ਸਮਾਧੀ ਲਾ ਕੇ ਕੋਲ ਬੈਠ ਜਾਓ, ਇੱਕ ਇੱਕ ਅੱਖਰ ਸੁਣੋ ਕਿ ਗੁਰੂ ਅਰਜਨ ਦੇਵ ਜੀ ਕੀ ਬਚਨ ਕਰਦੇ ਨੇ। ਲੋਕ ਕਹਿੰਦੇ ਨੇ ਫਲਾਨੇ ਸੰਤਾਂ ਕੋਲ ਗਿਆ ਸੀ, ਉੱਥੋਂ ਮੈਂ ਜੁਗਤੀ ਸਿੱਖਿਆ ਨਾਮ ਦੀ, ਜਾਂ ਮਹਾਤਮਾ ਕੋਲ ਜੁਗਤੀ ਆਈ ਕਿੱਥੋਂ ਹੈ? ਉਹਨੇ ਸਿਰਫ ਸੁਖਮਨੀ ਸਾਹਿਬ ਹੀ ਸੁਣਿਆ, ਉਹਨੇ ਉੱਥੋਂ ਜੁਗਤੀਆਂ ਇਕੱਠੀਆਂ ਕਰ ਲਈਆਂ, ਉਹਨੇ ਵੰਡ ਦਿੱਤੀਆਂ ਨੇ। ਆਪਾਂ ਸਿੱਧਾ ਸੁਖਮਨੀ ਸਾਹਿਬ ਜੇ ਸੁਣੀ ਜਾਈਏ ਤਾਂ ਉਹਦੇ ਵਿੱਚ ਬੜੀ ਕਿਰਪਾ ਹੁੰਦੀ ਹੈ, ਇੰਨੀ ਕੁ ਬਖਸ਼ਿਸ਼ ਹੈ ਬਈ ਬੰਦੇ ਨੂੰ ਸੁਖਮਨੀ ਸਾਹਿਬ ਦੇ ਵਿੱਚ ਆਨੰਦ ਆ ਜਾਂਦਾ। ਤਾਂ ਸੁਖਮਨੀ ਸਾਹਿਬ ਦੀ ਬਾਣੀ ਜ਼ਰੂਰ ਸੁਣੋ ਜੀ। ਸਾਨੂੰ ਕੰਮ ਹੈ, ਬਿਜ਼ੀ ਹੈ, ਗੱਡੀ 'ਚ ਜਾਂਦੇ ਲਾਓ, ਕੰਮ 'ਤੇ ਜਾਣ ਨੂੰ ਅੱਧਾ ਘੰਟਾ ਘੰਟਾ ਲੱਗਦਾ, ਸੁਖਮਨੀ ਸਾਹਿਬ ਦਾ ਅੱਧਾ ਪਾਠ ਸੁਣ ਲਓ, ਫਿਰ ਆਉਂਦੇ ਫਿਰ ਸੁਣ ਲਓ। ਸੁਖਮਨੀ ਸਾਹਿਬ ਦੀ ਕਥਾ 30-35 ਘੰਟੇ ਦੀ ਬਣਾਈ ਹੋਈ MP3 ਆਪਣੀ, ਉਹਨੂੰ ਸੁਣੋ ਪਹਿਲਾਂ, ਅਰਥਾਂ ਦੇ ਵਿੱਚ ਧਿਆਨ ਦਿਓ, ਫਿਰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਕਿਸੇ ਪਾਸੇ ਜਾਣ ਦੀ ਲੋੜ ਹੀ ਨਹੀਂ ਪੈਂਦੀ। ਰਹਿ ਰਾਸ ਵਿੱਚ ਇੰਨਾ ਆਨੰਦ ਹੈ, ਸੋਹਲੇ ਦੇ ਪਾਠ ਵਿੱਚ ਇੰਨਾ ਆਨੰਦ ਹੈ, ਗੁਰਬਾਣੀ ਨੂੰ ਕਿਤੋਂ ਵੀ ਟੱਚ ਕਰ ਲਓ ਆਨੰਦ ਹੀ ਆਨੰਦ ਹੈ, ਸਾਰੀ ਬਾਣੀ 'ਚ ਆਨੰਦ ਹੈ। ਦਸਵੇਂ ਪਾਤਸ਼ਾਹ ਦੀ ਜਿਨ੍ਹਾਂ ਦੀ ਕਿਰਪਾ ਨਾ, ਉਹਨਾਂ ਨੂੰ ਪਤਾ ਕਿ ਦਸਵੇਂ ਪਾਤਸ਼ਾਹ ਦੀ ਬਾਣੀ ਵਿੱਚ ਕਿੰਨਾ ਆਨੰਦ ਹੀ ਆਨੰਦ ਹੈ। ਜਦੋਂ ਮਨ ਵਿੱਚ ਪਿਆਰ ਹੁੰਦਾ ਤਾਂ ਆਨੰਦ ਵੀ ਹੁੰਦਾ। ਸਵੇਰ ਦੀ ਕਥਾ 'ਚ ਮਹਾਰਾਜ ਨੇ ਬਚਨ ਸਮਝਾਇਆ ਸੀ ਕਿ ਜੇ ਮਨੁੱਖ ਦਾ ਮਨ ਨਾ ਕਰੇ ਭਜਨ ਬੰਦਗੀ ਨੂੰ, 100 ਬਹਾਨੇ ਲਾਉਂਦਾ, ਇਹ ਆਹ ਨਹੀਂ ਠੀਕ, ਇਹਦੇ 'ਚ ਐਂ ਨਹੀਂ ਠੀਕ, ਅਤੇ ਜਦੋਂ ਕੋਈ ਪੁੱਠਾ ਕੰਮ ਕਰਨਾ ਹੁੰਦਾ ਉਦੋਂ ਕੋਈ ਬਹਾਨਾ ਨਹੀਂ ਘੜਦਾ। ਇਸ ਕਰਕੇ ਬਹਾਨਾ ਉੱਥੇ ਹੁੰਦਾ, ਸ਼ੰਕਾ ਉੱਥੇ ਹੁੰਦਾ, ਕਿੰਤੂ ਪਰੰਤੂ ਉੱਥੇ ਹੁੰਦਾ ਜਦੋਂ ਆਪਾਂ ਕਰਨਾ ਨਾ ਹੋਵੇ। ਫਿਰ ਨਿਕਲਣ ਦਾ ਇਹੋ ਜਿਹਾ ਢੰਗ ਬਣਾ ਲਈਦਾ, ਲਓ ਜੀ ਇਹ ਭਈ ਜਿਵੇਂ ਕਿਸੇ ਦੁਕਾਨਦਾਰ ਤੋਂ ਕੱਪੜਾ ਲੈਣ ਗਿਆ ਨੇ, ਖਹਿੜਾ ਛਡਾਉਣਾ ਹੁੰਦਾ, ਨਹੀਂ ਉਹ ਰੰਗ ਨਹੀਂ ਤੇਰੇ ਕੋਲ, ਇੰਨਾ ਕਹਿ ਕੇ ਬੰਦਾ ਖਹਿੜਾ ਛਡਾ ਕੇ ਬਾਹਰ ਨਿਕਲ ਆਉਂਦਾ। ਦੁਕਾਨਦਾਰ ਵੀ ਮੂੰਹ ਵੱਲ ਦੇਖਦਾ ਵੀ 500 ਰੰਗ ਦਿਖਾਤਾ, ਪਤਾ ਨਹੀਂ ਕਿਹੜਾ ਰੰਗ ਲੱਭਦਾ ਫਿਰਦਾ, ਇਹ ਖਹਿੜਾ ਹੀ ਛਡਾਉਣਾ। ਇਸੇ ਤਰ੍ਹਾਂ ਲੋਕਾਂ ਨੇ ਗੁਰਬਾਣੀ ਤੋਂ ਖਹਿੜਾ ਛਡਾਉਣਾ, ਅੰਮ੍ਰਿਤ ਤੋਂ ਖਹਿੜਾ ਛਡਾਉਣਾ ਸਿੱਖਿਆ, ਨਿਤਨੇਮ ਤੋਂ, ਸਿਮਰਨ ਤੋਂ, ਬੰਦਗੀ ਤੋਂ, ਸਾਰੇ ਪਾਸੇ ਖਹਿੜਾ ਛਡਾਉਣਾ ਹੋਵੇ ਬਸ 100 ਬਹਾਨਾ ਘੜ ਲੈਣਾ। ਜਦੋਂ ਆਪਦੀ ਮਰਜ਼ੀ ਹੋ ਜਾਵੇ ਵੀ ਉੱਥੇ ਜਾਣਾ ਹੀ ਆ, ਫਿਰ 100 ਬਹਾਨਾ ਜਾਣ ਦਾ ਘੜ ਲੈਂਦੇ ਨੇ। ਇਹ ਸਿੱਖ ਲਓ ਜੀ ਸਿੱਖ ਹੋ ਗਿਆ ਹੁਣ, ਕਿਉਂਕਿ ਜਾਣਾ ਹੈ, ਅੱਜ ਉੱਥੇ ਪਾਰਟੀ ਹੈ, ਸ਼ਰਾਬਾਂ ਪੀਣੀਆਂ, ਜਾ ਕੇ ਜਿੱਥੇ ਹੱਡੀਆਂ ਖਾਣੀਆਂ, ਹੁਣ ਉੱਥੋਂ ਹੀ ਬੰਦਾ 100 ਤਰ੍ਹਾਂ ਦੀਆਂ ਗੱਲਾਂ ਬਣਾ ਲੈਂਦਾ। ਇਸ ਕਰਕੇ ਕਹਿਣਾ ਪੈਂਦਾ, ਆਪਾਂ ਬਗਾਨਿਆਂ ਵਾਂਗੂ ਨਹੀਂ ਤੁਹਾਨੂੰ ਕਹਿੰਦੇ, ਆਪਾਂ ਆਪਣਿਆਂ ਵਾਂਗੂ ਹੀ ਕਹਿੰਦੇ ਹਾਂ ਵੀ ਆਪਾਂ ਕੀ ਬੀਜ ਰਹੇ ਹਾਂ, ਜਿਹੜਾ ਦੇਖਿਓ ਤਾਂ ਬੀਜ ਕੀ ਰਹੇ ਹਾਂ ਆਪਾਂ। ਉਹ ਜਦੋਂ ਵੱਢਣਾ ਪਿਆ, ਜਦੋਂ ਉਹਦਾ ਦਰਖਤ ਬਣਿਆ ਨਾ ਵੱਡਾ ਸਾਰਾ, ਬਹੁਤ ਔਖਾ ਹੋ ਜਾਣਾ। ਸੋ ਇਸ ਕਰਕੇ ਸੋ ਬਹੁਤ ਸਾਰੀਆਂ ਐਸੀਆਂ ਬਚਨ ਆ ਜਾਂਦੇ ਬਾਣੀ ਦੇ ਵਿੱਚ, ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜਿਆ ਜੱਟ। ਭਗਤ ਫਰੀਦ ਜੀ ਕਹਿੰਦੇ ਜੱਟ ਕਿੱਕਰ ਦੇ ਬੀਜ ਬੀਜਦਾ ਸੀ, ਤੁਰੇ ਜਾਣ। ਫਰੀਦ ਜੀ ਕਹਿੰਦੇ ਕੀ ਬੀਜਦਾ? ਕਹਿੰਦੇ ਬਜੌਰ ਦੀਆਂ ਦਾਖਾਂ ਬੀਜਦਾ। ਉਹ ਕਹਿੰਦੇ ਕਿੱਕਰ ਦੇ ਬੀਜ ਨੇ ਇਹ, ਕੱਲ੍ਹ ਨੂੰ ਜਦੋਂ ਕਿੱਕਰ ਬਣੀ ਨਾ ਇੱਥੇ, ਕੰਡੇ ਜਿਹੜੀਆਂ ਸੂਲਾਂ ਬਣੀਆਂ, ਤਾਂ ਇਹਨੂੰ ਲੰਘਣਾ ਔਖਾ ਹੋ ਜਾਣਾ ਇੱਥੋਂ। ਇਸ ਕਰਕੇ ਜਿਹੜਾ ਤੁਸੀਂ ਬੀਜੋਗੇ ਉਹੀ ਖਾਓਗੇ, ਇਸ ਕਰਕੇ ਬੀਜੋ ਉਹ ਜੋ ਆਪਾਂ ਖਾਣਾ। ਜਿਵੇਂ ਕੋਈ ਚੜ੍ਹਾਈ ਕਰਕੇ ਧਰਮ ਰਾਜੇ ਕੋਲ ਚਲਿਆ ਗਿਆ ਸੀ, ਜਾ ਕਰਕੇ ਉਹ ਪਟਿਆਲੇ ਦੀ ਗੱਲ, ਇਹ ਤਾਂ ਪ੍ਰਤੱਖ ਚੀਜ਼ਾਂ ਆਮ ਹੋ ਜਾਂਦੀਆਂ, ਬੰਦਾ ਕਈ ਵਾਰ ਜਿਉਂਦਾ ਹੋ ਜਾਂਦਾ। ਧਰਮ ਰਾਜੇ ਨੂੰ ਕਹਿੰਦਾ ਮੈਨੂੰ ਭੁੱਖ ਲੱਗੀ, ਮੈਨੂੰ ਪਹਿਲਾਂ ਕੁਛ ਖਾਣ ਤਾਂ ਦਿਓ। ਕਹਿੰਦੇ ਲਿਆ ਵੀ ਕੰਬਲ ਖੇਸ ਲਿਆ ਚੱਕ ਕੇ, ਕਹਿੰਦੇ ਲਓ ਜੀ ਕੰਬਲ ਖੇਸਾਂ ਢੇਰ ਲਾ ਤੇ। ਕਹਿੰਦੇ ਇਹ ਖਾ ਲਓ। ਧਰਮਰਾਜ ਜੀ ਕੰਬਲ ਖੇਸ ਖਾ ਇਹ ਕਿਵੇਂ ਖਾਊਂਗਾ? ਕਹਿੰਦੇ ਦਾਨ ਤਾਂ ਕੰਬਲ ਖੇਸ ਕਰਦਾ ਰਿਹਾ ਸਾਲ ਦੇ ਸਾਲ, ਕਿਸੇ ਨੂੰ ਕੰਬਲ ਦੇ ਦਾ ਖੇਸ, ਪਰ ਕਦੇ ਲੰਗਰ ਨਹੀਂ, ਕਦੇ ਰੋਟੀ ਨਹੀਂ, ਕਦੇ ਪ੍ਰਸ਼ਾਦਾ ਨਹੀਂ ਵਰਤਾਇਆ, ਕਦੇ ਉਹ ਜਿਹੜਾ ਹੁਣ ਬੈਂਕ 'ਚ ਤੂੰ ਛੱਡਿਆ 5-4 ਲੱਖ, ਉਹ ਕਿਸ ਕੰਮ ਹੈ? ਮਰ ਕੇ ਇੱਥੇ ਆ ਗਿਆ, ਉਹ ਤਾਂ ਤੇਰੇ ਨਿਆਣਿਆਂ ਨੇ ਸਾਂਭ ਲੈਣਾ। ਕਹਿੰਦੇ ਮਹਾਰਾਜ ਕਿਰਪਾ ਕਰੋ, ਸੋਝੀ ਨਹੀਂ ਸੀ। ਕਹਿੰਦੇ ਜਾ, 15 ਦਿਨ ਹੋਰ ਦਿੰਦਾ ਤੈਨੂੰ, ਜਿੰਨਾ ਤੂੰ ਇੱਥੇ ਆ ਕੇ ਖਾਣਾ ਉਹਨਾਂ ਥੱਲੇ ਵਰਤਾਇਆ, ਬੀਜ ਕੇ ਆ ਪਹਿਲਾਂ ਜਾ ਕੇ। ਉਹ ਬੰਦੇ ਨੇ 15 ਦਿਨ 15 ਰਾਤਾਂ ਦੇਸੀ ਘਿਓ ਦਾ ਲੰਗਰ ਇੰਨਾ ਵਧੀਆ ਚਲਾਇਆ, ਅਤੇ ਨਾਲੇ ਵਰਤਾਵੇ ਅਤੇ ਨਾਲੇ ਆਖੇ ਇਹ ਮੈਂ ਖਾਊਂ ਉੱਥੇ ਜਾ ਕੇ, ਆਹ ਮਟਰ ਪਨੀਰ ਉੱਥੇ ਖਾਊਂ, ਆਹ ਮੈਂ ਜਲੇਬੀਆਂ ਖਾਊਂਗਾ ਉੱਥੇ ਜਾ ਕੇ। ਅਤੇ ਜੇ ਆਪਾਂ ਗਲਤ ਬੀਜ ਬੀਜਾਂਗੇ, ਮਤਾ ਆਖੋ ਕਿ ਕੱਲ੍ਹ ਨੂੰ ਸਾਨੂੰ ਚੰਗੀ ਚੀਜ਼ ਮਿਲੇਗੀ ਅੱਗੇ ਜਾ ਕੇ, ਫਿਰ ਅੱਗੇ ਨਹੀਂ ਮਿਲਣੀ ਚੀਜ਼ ਚੰਗੀ। ਇਸ ਕਰਕੇ ਹੁਣੇ ਕੋਸ਼ਿਸ਼ ਕਰੋ, ਬੈਠੇ ਕਥਾ ਵਿੱਚ ਕਥਾ ਸੁਣੋ ਅਤੇ ਮਨ ਦੇ ਅੰਦਰ ਬੀਜਦੇ ਜਾਓ ਵਾਹਿਗੁਰੂ ਵਾਹਿਗੁਰੂ, ਇਹ ਨਾਮ ਨੂੰ ਬੀਜਦੇ ਜਾਓ।
ਮੋਹ ਕੁਟੰਬ ਹੈ ਕਰਹਿ ਤਿਆਗਾ,
ਪਰਿਵਾਰ ਨੂੰ ਪਾਲਣਾ ਹੈ, ਪਰਿਵਾਰ ਦਾ ਮੋਹ ਕਰਨਾ ਨਹੀਂ। ਇਸ ਤਰ੍ਹਾਂ ਦਾ ਮੋਹ ਨਹੀਂ ਕਰਨਾ ਕਿ ਪਰਿਵਾਰ ਦਾ ਬਸ ਉੱਥੇ ਹੀ ਰੱਸੀਆਂ ਪਾ ਕੇ ਬਿਠਾ ਲਿਆ, ਬਈ ਜੀ ਹੁਣ ਪਰਿਵਾਰ ਨੇ ਬੜਾ ਮੋਹ ਕੀਤਾ ਜੀ, ਪਰਿਵਾਰ ਕਰਕੇ ਨਹੀਂ ਆ ਸਕੇ। ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲ, ਇਹ ਸਾਥ ਤੇਰਾ ਚੱਲੇ ਨਾ ਹੀ, ਇਸ ਨਾਲ ਕਿਉਂ ਚਿੱਤ ਲਾਈਆ? ਇੰਨਾ ਨਹੀਂ ਜੁੜਨਾ ਸੀ ਜਿੰਨਾ ਤੂੰ ਜੁੜ ਗਿਆ, ਤੂੰ ਤਾਂ ਇੰਨਾ ਜੁੜ ਗਿਆ, ਇੰਨਾ ਜੁੜ ਗਿਆ। ਤੈਨੂੰ ਪਤਾ ਇਹ ਪਰਿਵਾਰ ਨਹੀਂ ਜੁੜਦਾ ਹੁੰਦਾ ਕਿਸੇ ਨਾਲ, ਜਦੋਂ ਬੰਦਾ ਬੁੜਾ ਹੋ ਜਾਂਦਾ ਪਰਿਵਾਰ ਵਾਲੇ ਚੁੱਕ ਕੇ ਉਹ ਮਾਰਦੇ ਨੇ ਬੁੜੇ ਨੂੰ। ਫਿਰ ਲੋਕ ਕਹਿੰਦੇ ਹੁਣ ਬਿਰਧ ਘਰ ਬਣਾਓ ਜੀ, ਬੱਚੇ ਸਤਿਕਾਰ ਨਹੀਂ ਕਰਦੇ। ਜਿਹਦੇ ਨਾਲ ਜੁੜਨਾ ਸੀ, ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ, ਜੇ ਸ਼ਬਦ ਨਾਲ ਜੁੜਦੇ, ਕਦੇ ਨਾ ਚੁੱਕ ਕੇ ਮਾਰਦੇ ਮਹਾਰਾਜ ਤੁਹਾਨੂੰ। ਸਤਿਗੁਰੂ ਗਲ ਨਾਲ ਲਾਉਂਦੇ, ਆ ਜਾ ਮੇਰਾ ਪੁੱਤ, ਮੈਂ ਹੀ ਤੈਨੂੰ ਸਾਹਮਣਾ। ਜਿਹਦਾ ਗੁਰੂ ਗ੍ਰੰਥ ਸਾਹਿਬ ਹੈ ਉਹਦੀ ਸਾਰੀ ਦੁਨੀਆ, ਜਿਹਨੂੰ ਗੁਰੂ ਗ੍ਰੰਥ ਸਾਹਿਬ ਗਲ ਨਾਲ ਲਾ ਲੈਣ, ਸਾਰੀ ਉਹਨੂੰ ਦੁਨੀਆ ਹੀ ਗਲ ਨਾਲ ਲਾ ਲੈਣ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਬਣ ਜਾਂਦਾ। ਸੋ ਜਿਵੇਂ ਹੁਣ ਵੀ ਬੰਦਾ ਜਿਉਂਦਾ, ਬ੍ਰਿਗੇਡੀਅਰ ਸੀ ਫੌਜ ਦੇ ਵਿੱਚ ਚੰਡੀਗੜ੍ਹ, ਸੋ ਸਾਰੇ ਘਰ ਦੇ ਕਹਿਣੇ ਨਾ ਉਹ ਮੁੰਡਾ ਰੱਖੇ ਨਾ ਉਹ ਰੱਖੇ, ਕਹਿੰਦੇ ਮਿਲਟਰੀ ਹਸਪਤਾਲ ਦਾਖਲ, ਮੈਂਟਲ ਹੋ ਗਿਆ ਜੀ, ਐਂ ਹੋ ਗਿਆ ਜੀ ਕਰਕੇ। ਡਾਕਟਰ ਵੀ ਕਹਿੰਦੇ ਇਹਦੇ ਟੀਕਾ ਲਾਓ ਡੂੰਘਾ ਜਿਹਾ, ਇੱਕ ਸੁੱਤਾ ਰਹੂਗਾ ਆਪੇ, ਚੰਗਾ ਡੂੰਘਾ ਟੀਕਾ ਲਾਤਾ ਰੱਖ ਕੇ, ਬਈ ਜਿਹਨੂੰ ਕਹਿੰਦੇ ਆ ਬਈ ਸੁੱਤਾ ਰਹੇ 12 ਘੰਟੇ ਤੇ, 12 ਘੰਟੇ ਕੀ ਸੌਣਾ ਸੀ, ਚੜ੍ਹਾਈ ਕਰ ਗਿਆ ਤਾਂ ਟੀਕਾ ਇਹੋ ਜਿਹਾ ਲੱਗ ਗਿਆ। ਜਦੋਂ ਉਹ ਗਿਆ ਪਰਲੋਕ ਵਿੱਚ, ਉੱਥੇ ਫਿਰ ਉਹਨੂੰ ਫਿਰ ਜਿਉਂਦੇ ਹੋ ਕੇ ਗੱਲ ਸਾਰੀ ਆਪ ਸੁਣਾਈ ਸੀ। ਸੋ ਇਹ ਮੇਜਰ ਹਰਭਜਨ ਸਿੰਘ ਜੀ ਨੇ ਗੱਲ ਸਾਰੀ ਲਿਖੀ ਵੀ ਹੋਈ ਆ, ਸੋ ਭਜਨ ਬੰਦਗੀ ਦਾ ਪ੍ਰਤਾਪ ਪੁਸਤਕ ਦੇ ਵਿੱਚ ਵੀ ਲਿਖੀ ਹੋਈ ਆ। ਸੋ ਜਿਹੜੇ ਆਫੀਸਰ ਨੂੰ ਇਹ ਗੱਲ ਬ੍ਰਿਗੇਡੀਅਰ ਨੇ ਸੁਣਾਈ ਸੀ, ਉਹ ਆਫੀਸਰ ਹੁਣ ਵੀ ਬਹੁਤ ਵੱਡੇ ਰੈਂਕ ਦੇ ਉੱਤੇ ਆ ਪੰਜਾਬ 'ਚ, ਉਹਨੇ ਮੈਨੂੰ ਇਹ ਗੱਲ ਸੁਣਾਈ ਸੀ। ਉਹ ਕਹਿੰਦੇ ਫਿਰ ਬਜ਼ੁਰਗ ਜਦੋਂ ਬ੍ਰਿਗੇਡੀਅਰ ਉੱਤੇ ਗਿਆ ਤਾਂ ਉਸ ਵਕਤ ਜਿਹੜੇ ਸਾਧੂ ਦੇ ਉਹ ਛੋਟਾ ਹੁੰਦਾ ਰੋੜੇ ਮਾਰਦਾ ਹੁੰਦਾ ਸੀ, ਉਹ ਮਿਲ ਪਿਆ ਉਹਨੂੰ ਉੱਥੇ, ਕਹਿੰਦੇ ਆ ਗਿਆ? ਕਹਿੰਦੇ ਹਾਂ ਜੀ। ਕਹਿੰਦੇ ਚੱਲ ਮਿੱਤਰਾ, ਤੂੰ ਤਾਂ ਰੋੜੇ ਮਾਰਦਾ ਰਿਹਾ ਪਰ ਮੈਂ ਤਾਂ ਪਰਉਪਕਾਰ ਕਰਨਾ ਤੇਰਾ, ਮੇਰਾ ਰੋੜਿਆਂ ਦਾ ਸੰਗ ਰਿਹਾ, ਕੋਈ ਗੱਲ ਨਹੀਂ, ਚਲਾ ਲੈ ਚੱਲਾਂ ਤੈਨੂੰ। ਉਸ ਵਕਤ ਕਹਿੰਦੇ ਉਹ ਮੈਨੂੰ ਸਿੱਧਾ ਹੀ ਅੱਖਾਂ ਜਿਹੀਆਂ ਬੰਦ ਕਰਾ ਕੇ, ਅੱਖਾਂ ਖੋਲੀਆਂ, ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖੜ ਗਏ। ਮਹਾਰਾਜ ਕਹਿੰਦੇ ਇਹਨੂੰ ਕਾਹਦੇ ਲਈ ਲੈ ਕੇ ਆਏ ਭਾਈ? ਕਹਿੰਦੇ ਮਹਾਰਾਜ ਇਹ ਭਾਵੇਂ ਮੈਨੂੰ ਰੋੜੇ ਹੀ ਮਾਰਦਾ ਰਿਹਾ ਪਰ ਮੈਂ ਤਾਂ ਭਲਾ ਕਰਨਾ ਹੈ। ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਣੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਕਹਿੰਦੇ ਮੈਂ ਇਹ ਇਸ ਚੀਜ਼ ਨੂੰ ਮੈਂ ਅਪਣਾਉਣਾ ਹੈ। ਮਹਾਰਾਜ ਬੜੇ ਹੱਸ ਪਏ, ਕਹਿੰਦੇ ਦੇਖੋ ਸਾਧੂ ਸੰਤ ਕੈਸੇ ਹੁੰਦੇ ਨੇ, ਜਿਹੜੇ ਬੰਦੇ ਨੇ ਰੋੜੇ ਮਾਰੇ ਉਹਦਾ ਭਲਾ ਕਰ, ਦੇਖ ਬਈ ਤੇਰੇ ਤੂੰ ਰੋੜੇ ਮਾਰੇ ਭਲਾ ਕਰਦਾ। ਮਹਾਰਾਜ ਨੇ ਉਸੇ ਵਕਤ ਸੰਕਲਪ ਕੀਤਾ, ਸਾਰੀ ਧਰਮਰਾਜਾ ਪ੍ਰਗਟ ਹੋ ਗਿਆ। ਮਹਾਰਾਜ ਕਹਿੰਦੇ ਲਿਆਇਆ ਫਾਈਲ ਇਹਦੀ? ਕਹਿੰਦੇ ਹਾਂ ਮਹਾਰਾਜ। ਸਾਰੀ ਫਾਈਲ ਫਰੋਲ ਕੇ ਦਿਖਾਤੀ, ਕਹਿੰਦੇ ਦੇਖ ਕਾਲੀ 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 ਹੋਈ ਹੈ, ਕਿਤੇ ਇੱਕ ਵਾਰੀ ਵੀ ਵਾਹਿਗੁਰੂ ਨਹੀਂ ਕਿਹਾ ਤੂੰ, ਕਿਤੇ ਕੋਈ ਸੇਵਾ ਨਹੀਂ ਤੇਰੀ, ਕੁਛ ਨਹੀਂ ਕੀਤਾ ਸਾਰੀ ਜ਼ਿੰਦਗੀ 'ਚ ਤੂੰ। ਉਹ ਮਹਾਤਮਾ ਕਹਿੰਦੇ ਮਹਾਰਾਜ ਇੱਕ ਵਾਰ ਬਖਸ਼ ਦਿਓ। ਸੱਚੇ ਪਾਤਸ਼ਾਹ ਨੇ ਫਾਈਲ ਜੀ ਪਾੜ ਕੇ ਕਹਿੰਦੇ ਸੁੱਟ ਦਿੱਤੀ, ਨਵੀਂ ਫਾਈਲ ਜਦੋਂ ਮਹਾਰਾਜ ਨੇ ਲਾਈ, ਉਹ ਤੇ ਆਪ ਮਹਾਰਾਜ ਨੇ ਸਕੈਚ ਪੈਨ ਵਾਂਗੂ ਮੋਟਾ ਜਿਹਾ ਪੈਨ ਲੈ ਕੇ ਸਭ ਤੋਂ ਉੱਤੇ ਲਿਖਿਆ ਇੱਕ ਓਅੰਕਾਰ, ਉਹਦਾ ਨਾਂ ਲਿਖਿਆ ਬੰਦੇ ਦਾ। ਧਰਮਰਾਜ ਨੂੰ ਫੜਾਤੀ, ਕਹਿੰਦੇ ਅੱਜ ਤੋਂ ਨਵੀਂ ਫਾਈਲ ਹੈ ਇਹਦੀ, ਉਹ ਪੁਰਾਣੀ ਸਾਰੀ ਆਪਾਂ ਪਾੜਤੀ। ਧਰਮਰਾਜ ਦਰ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ। ਉਸ ਵਕਤ ਉਹ ਬਜ਼ੁਰਗ ਕਹਿਣ ਲੱਗਿਆ ਜਦੋਂ ਮਹਾਰਾਜ ਨੇ ਉੱਥੋਂ ਤੋਰਿਆ ਸਾਨੂੰ, ਕਹਿੰਦੇ ਇੱਧਰੋਂ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਹੋਸਪਿਟਲ 'ਚ, ਦੁਆਲੇ ਮੁੰਡੇ ਵੀ ਖੜ੍ਹੇ, ਨੂੰਹਾਂ ਵੀ ਖੜ੍ਹੀਆਂ, ਪਰਿਵਾਰ ਸਾਰਾ ਖੜ੍ਹਾ। ਉਹ ਕਹੇ ਬਾਪੂ ਜੀ ਤੁਸੀਂ ਘਰ ਚੱਲੋ, ਉਹ ਕਹੇ ਬਾਪੂ ਜੀ ਮੇਰੇ ਘਰ ਚੱਲੋ। ਉਹ ਕਹਿੰਦਾ ਮੈਂ ਬੜਾ ਹੈਰਾਨ ਵੀ ਇੱਕਦਮ ਸਾਰਾ ਚੱਕਰ ਕਿੱਦਾਂ ਬਦਲ ਗਿਆ, ਕਿਉਂਕਿ ਮਹਾਰਾਜ ਨੇ ਬਦਲਤਾ ਸਾਰਾ ਕੁਛ। ਪਰਿਵਾਰ ਉਹਨੂੰ ਘਰ ਲੈ ਗਿਆ। ਉਸ ਵਕਤ ਉਹਨੇ ਜਾਂਦਿਆਂ ਸਾਰ ਪਹਿਲੀ ਇੱਛਾ ਪ੍ਰਗਟ ਕੀਤੀ, ਕਾਕਾ ਅੰਮ੍ਰਿਤ ਸੰਚਾਰ ਕਿੱਥੇ ਹੁੰਦਾ ਪਤਾ ਕਰੋ। ਅੰਮ੍ਰਿਤ ਛਕਿਆ, ਫਿਰ ਉਹ ਸਾਰੀ ਜ਼ਿੰਦਗੀ ਕਹਿੰਦਾ ਮੈਂ ਬਸ ਗੁਰੂ ਘਰ 'ਚ ਹੀ ਰਹਿਣਾ, ਉੱਥੇ ਜਾ ਕੇ ਲੰਗਰ ਹੀ ਵਰਤਾਊਂਗਾ, ਉੱਥੇ ਜਾ ਕੇ ਸੇਵਾ ਕਰੂੰਗਾ, ਜਿੰਨੀ ਮੇਰੀ ਪੈਨਸ਼ਨ ਆਊਗੀ ਮੈਂ ਤਾਂ ਸਾਰੀ ਲੰਗਰ 'ਚ ਹੀ ਲਾਉਣੀ ਆ, ਮੈਂ ਤਾਂ ਸਾਰੀ ਸੰਗਤਾਂ 'ਚ ਹੀ ਲਾਊਂਗਾ ਬਸ। ਉਸ ਵਕਤ ਤੋਂ ਉਸ ਬੰਦੇ ਨੇ ਆਪਣੇ ਜਿਹੜੇ ਲੇਖ ਸੀ ਉਹ ਬਦਲਣੇ ਸ਼ੁਰੂ ਕਰ ਦਿੱਤੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵਿਸ਼ਵਾਸ ਕਰਕੇ ਕੰਮ ਕਰੋ, ਵੀ ਆਪੇ ਬੀਜ ਆਪੇ ਹੀ ਖਾਓ, ਆਪੇ ਬੀਜਣਾ ਅਤੇ ਆਪੇ ਖਾਣਾ, ਤੁਸੀਂ ਤੁਹਾਨੂੰ ਅਥਾਰਟੀ ਹੈ, ਸੁਤੰਤਰ ਹੋ ਤੁਸੀਂ ਕਰਮ ਕਰਨ ਲਈ। ਪਰ ਜਦੋਂ ਇੱਕ ਵਾਰ ਕਰਮ ਹੋ ਜਾਂਦਾ ਫਿਰ ਆਪਾਂ ਪਤੰਤਰ ਹੋ ਜਾਂਦੇ ਹਾਂ, ਭਾਵ ਅਧੀਨ ਹੋ ਜਾਂਦੇ। ਸਾਹਮਣੇ ਲਾਲ ਬੱਤੀ ਹੈ, ਹਰੀ ਬੱਤੀ ਹੈ, ਪੀਲੀ ਬੱਤੀ ਹੈ, ਸਾਹਮਣੇ ਦੀਂਹਦਾ ਹੁੰਦਾ ਸਾਰਾ ਕੁਛ, ਪਰ ਜੇ ਬੰਦਾ ਜਾਣ ਬੁੱਝ ਕੇ ਕਰੋਸ ਕਰ ਜੇ ਉਹਨੂੰ, ਉਦੋਂ ਪਤੰਤਰ ਹੋ ਜਾਂਦਾ, ਉਦੋਂ ਹੀ ਟਿਕਟ ਮਿਲ ਜਾਂਦੀ ਉਹਨੂੰ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਸੋਚ ਕੇ ਕਦਮ ਚੱਕਿਓ, ਇਹੋ ਜਿਹਾ ਕਦਮ ਕਿ ਕਦੇ ਗਲਤੀ ਨਾ ਕਰਿਓ, ਜੇ ਗਲਤੀ ਕਰੋਗੇ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।
ਜਗਤ ਅਸਾਰ ਜਾਣ ਕਰ ਸਭ ਹੀ,
ਸਾਰਾ ਜਗਤ ਜਿਹੜਾ ਹੈ ਮਿਥਿਆ ਜਾਣ ਕੇ ਝੂਠਾ ਜਾਣ ਕੇ,
ਗੁਰ ਉਪਦੇਸ਼ ਗਹਿ ਦਿਬ ਤਬ ਹੀ,
ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਕੇ ਦ੍ਰਿੜ ਕਰਕੇ ਚੰਗੀ ਤਰ੍ਹਾਂ ਜਿਹੜਾ ਕਥਾ ਸੁਣਦੇ ਹਾਂ, ਸਵੇਰੇ ਜਿਹੜਾ ਗੁਰਬਾਣੀ ਦੀ ਕਥਾ ਸੁਣਦੇ ਹਾਂ, ਨਹੀਂ ਸੁਣਦੇ ਇੰਟਰਨੈਟ 'ਤੇ ਸੁਣੋ, ਨਹੀਂ ਸੁਣਦੇ ਰੇਡੀਓ 'ਤੇ ਸੁਣੋ, ਨਹੀਂ ਸੁਣਦੇ ਤਾਂ ਫਿਰ ਸੀਡੀਆਂ ਮਿਲ ਜਾਣਗੀਆਂ ਬਾਅਦ ਵਿੱਚ। ਸੋ ਇਸ ਪ੍ਰਕਾਰ ਮਹਾਰਾਜ ਦੀ ਕਿਰਪਾ ਨਾਲ ਟੈਸਟ ਵੀ ਕਰ ਰਹੇ ਹਾਂ, ਨਾਲ ਨਾਲ ਵੀਡੀਓ ਕਥਾ ਜਸ ਪੰਜਾਬੀ TV ਦੇ ਉੱਤੇ ਨਿਊਯਾਰਕ ਦੇ ਵਿੱਚ, ਔਰ ਲਗਭਗ ਬਹੁਤ ਛੇਤੀ ਅਮਰੀਕਾ ਦੇ ਵਿੱਚ ਵੀ ਆਪਾਂ ਸਾਰੇ TV ਦੇ ਉੱਤੇ ਕਥਾ ਵੀ ਦੇਖ ਸਕਦੇ ਹਾਂ। ਬੜਾ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਸਾਇੰਸ ਨੂੰ ਆਪਾਂ ਵਰਤਣਾ, ਸਾਇੰਸ ਬੜੇ ਸੋਹਣੇ ਸਾਧਨ ਦਿੰਦੀ ਹੈ ਆਪਾਂ ਨੂੰ। ਮਹਾਰਾਜ ਦੀ ਕਿਰਪਾ ਨਾਲ ਇੰਟਰਨੈਟ 'ਤੇ ਆਪਣੀ ਕਥਾ ਜਾਂਦੀ, ਜਿੱਦਾਂ ਆਸਟ੍ਰੇਲੀਆ ਵਿੱਚ, ਹਾਂਗਕਾਂਗ ਦੇ ਵਿੱਚ, ਮਲੇਸ਼ੀਆ ਵਿੱਚ ਬਹੁਤ ਸੰਗਤ ਸੁਣਦੀ, ਯੂਰਪ ਸਾਰੇ ਵਿੱਚ ਹੀ। ਕਈ ਕਹਿਣਗੇ ਸਾਡੇ ਦੇਸ਼ ਦਾ ਨਾਂ ਹੀ ਨਹੀਂ ਲਿਆ ਤੁਸੀਂ, ਹੁਣ ਇੰਨੇ ਦੇਸ਼ ਨੇ ਕਿਹਦਾ ਕਿਹਦਾ ਨਾਂ ਲਈ, ਸਾਰੇ ਹੀ ਕਹਿਤਾ ਨਾ, ਯੂਰਪ ਵਿੱਚ ਸਾਰੇ ਹੀ ਆ ਗਏ, ਅੰਮ੍ਰਿਤ ਬਾਣੀ ਰੇਡੀਓ ਇੰਗਲੈਂਡ ਵਿੱਚ, ਇਸੇ ਪ੍ਰਕਾਰ ਕੈਨੇਡਾ, ਅਮਰੀਕਾ, ਸਾਰਾ ਹੀ ਹਿੰਦੁਸਤਾਨ ਭਰ ਦੇ, ਜਿੱਥੇ ਵੀ ਪਤਾ ਕਿਸੇ ਨੂੰ। ਸੋ ਮਹਾਰਾਜ ਦੀ ਕਿਰਪਾ ਨਾਲ ਐਟ ਏ ਟਾਈਮ ਸਾਇੰਸ ਹੀ ਤਾਂ ਕੰਮ ਕਰ ਰਹੀ ਹੈ, ਸਾਇੰਸ ਅਕਾਲ ਪੁਰਖ ਦੀ ਹੈ, ਵਾਹਿਗੁਰੂ ਨੇ ਕਿਰਪਾ ਕੀਤੀ ਆਪਣੇ 'ਤੇ। ਇਸ ਤਰ੍ਹਾਂ ਆਪਾਂ ਸਾਰੇ ਸਾਧਨਾਂ ਦੇ ਰਾਹੀਂ ਹਰ ਇੱਕ ਬੰਦੇ ਨੂੰ ਇਹ ਜਣਾਉਣਾ ਹੈ ਕਿ ਤੂੰ ਬੰਦਾ ਹੈ ਅਤੇ ਬੰਦਿਆਂ ਵਾਲੇ ਕੰਮ ਕਰ, ਬਸ ਆਪਣੀ ਕਥਾ ਦਾ ਉਦੇਸ਼ ਹੀ ਹੈ ਕਿ ਵੀ ਬੰਦਿਆਂ ਵਾਲੇ ਕੰਮ ਕਰ ਭਾਈ, ਕਿਉਂਕਿ ਆਪਾਂ ਪਸ਼ੂਆਂ ਵਾਲਾ ਕਰਮ ਨਹੀਂ ਕਰਨਾ।
ਆਤਮ ਪੂਰਨ ਜਹ ਕਹਿ ਦੇਖੇ,
ਇਹ ਜਿਹੜਾ ਆਤਮਾ ਹੈ ਸਾਡੇ ਅੰਦਰ, ਜਦੋਂ ਇਹਦਾ ਪ੍ਰਕਾਸ਼ ਹਿਰਦੇ 'ਚ ਦੇਖਿਆ ਤਾਂ ਫਿਰ ਇਹਨੂੰ ਵਿਆਪਕ ਰੂਪ ਵਿੱਚ ਵੀ ਜਿੱਥੇ ਕਿੱਥੇ ਦੇਖ ਲਿਆ ਕਿ ਪ੍ਰਕਾਸ਼ ਤਾਂ ਹਰੇਕ ਜਗ੍ਹਾ ਹੀ ਆ ਉਹਦਾ।
ਨਿਜ ਸਰੂਪ ਕਾ ਲਖੈ ਵਸੇਖੇ,
ਆਪਣੇ ਸਰੂਪ ਨੂੰ ਵਿਸ਼ੇਸ਼ ਕਰਕੇ ਆਪਣੇ ਹਿਰਦੇ 'ਚ ਜਾਣ ਲਓ ਕਿ ਇਹ ਅੰਦਰ ਆਪਣਾ ਸਰੂਪ ਹੈ, ਜਿਹੜਾ ਵਾਸਤਵ ਦੇ ਵਿੱਚ ਜੋ ਆਪਣੀਆਂ ਸ਼ਕਲਾਂ ਦਿਖਦੀਆਂ, ਅਕਲਾਂ ਦਿਖਦੀਆਂ, ਜੋ ਜਾਤ ਪਾਤ ਦਿਖਦੀ, ਜੋ ਕੁਛ ਦਿਖਦਾ, ਇਹ ਸਭ ਝੂਠ ਹੈ। ਜਦੋਂ ਬੰਦੇ ਦਾ ਸੰਸਕਾਰ ਹੁੰਦਾ ਉਦੋਂ ਆ ਸਾਰਾ ਚੌਕਟਾ ਖਤਮ ਹੋ ਜਾਂਦਾ, ਪਰ ਅਸਲ ਜਿਹੜਾ ਆਪਣਾ ਸਰੂਪ ਉਹ ਆਤਮਾ ਹੈ, ਉਹਦੇ ਤੱਕ ਜਾਣ ਲਈ ਆਪਾਂ ਮਿਹਨਤ ਕਰਨੀ ਹੁੰਦੀ ਹੈ। ਪਰ ਆਤਮਾ ਤੱਕ ਕੋਈ ਕੋਈ ਬੰਦਾ ਜਾਂਦਾ, ਨਹੀਂ ਤਾਂ ਸਾਰੇ ਬੰਦੇ ਸਰੀਰ ਤੱਕ ਹੀ ਸੀਮਿਤ ਰਹਿ ਜਾਂਦੇ ਨੇ।
ਮਨ ਕੇ ਬਿਰਤ ਟਿਕੇ ਸੁਖ ਰਾਸਾ,
ਕਿਉਂਕਿ ਜਦੋਂ ਮਨ ਦੀ ਬਿਰਤੀ ਟਿਕਦੀ ਹੈ ਤਾਂ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ।
ਨਿਹਚਲ ਹੋਵੇ ਦ੍ਰਿੜ ਅਭਿਆਸਾ,
ਫਿਰ ਜਿਹੜਾ ਦ੍ਰਿੜ ਅਭਿਆਸ ਹੋ ਜਾਂਦਾ ਮਨ ਦੇ ਅੰਦਰ, ਚਿੱਤ ਜਿਹੜਾ ਮਨ ਹੈ ਇਹ ਨਿਸ਼ਚਲ ਇੱਕ ਜਗ੍ਹਾ ਦੇ ਉੱਤੇ ਟਿਕ ਜਾਂਦਾ ਹੈ।
ਦੈਂਤ ਪੁੱਤਰ ਸੁਣ ਗਿਰਾ ਉਚਾਰੇ,
ਦੈਂਤ ਪੁੱਤਰ ਨੇ ਸੁਣ ਕੇ ਇਸ ਪ੍ਰਕਾਰ ਜਿਹੜੇ ਦੈਂਤਾਂ ਦੇ ਪੁੱਤਰ ਸੀ ਇਹ ਕਹਿਣ ਲੱਗੇ,
ਹਮਹਿ ਬਤਾਏ ਬਾਤ ਹੈ ਸਾਰੀ,
ਸਾਨੂੰ ਇਹ ਸਾਰੀ ਜਿਹੜੀ ਗੱਲ ਦੱਸੀ ਹੈ।
ਅਸ ਤੁਮ ਗਿਆਨ ਕਹਾਂ ਤੇ ਪਾਵਾ,
ਪ੍ਰਹਿਲਾਦ ਜੀ ਇਹ ਗਿਆਨ ਤੁਸੀਂ ਕਿੱਥੋਂ ਪਾਇਆ ਜਿਹੜਾ ਸਾਨੂੰ ਸਾਰਿਆਂ ਨੂੰ ਵੰਡਿਆ ਹੈ।
ਸਰਵੈ ਸਾਰ ਅਸਾਰ ਲਖਾਵਾ,
ਕੀ ਸਾਰ ਹੈ ਤੇ ਕੀ ਅਸਾਰ ਹੈ, ਤੂੰ ਸਾਰੀ ਗੱਲ ਜਾਣ ਲਈ ਇੰਨੀ ਛੋਟੀ ਉਮਰ ਵਿੱਚ ਤੂੰ ਕਿੱਥੋਂ ਸਿੱਖੀ ਹੈ ਇਹ।
ਹਮ ਤੁਮ ਪੜਤ ਗੁਰੂ ਇੱਕ ਪਾਹੇ,
ਆਪਾਂ ਸਾਰੇ ਜਾਣੇ ਇੱਕ ਗੁਰੂ ਸੰਡਾ ਤੇ ਮਰਕਾ, ਜਿਹੜੇ ਦੋ ਗੁਰੂ ਨੇ, ਵਿਦਿਆ ਗੁਰੂ ਨੇ, ਉਹਨਾਂ ਕੋਲੋਂ ਪੜ੍ਹਦੇ ਹਾਂ।
ਅਪਰ ਨਿਕਟ ਗਵਨੇ ਕਵ ਨਾਹੀ।
ਫਿਰ ਆਪਾਂ ਹੋਰ ਕਿਸੇ ਗੁਰੂ ਕੋਲ ਕਦੇ ਗਏ ਵੀ ਨੀ। ਹਾਂ
ਔਰ ਨਾ ਕੋ ਆਵਾ ਇਹ ਥਾਨਾ।
ਫਿਰ ਕਦੇ ਆਪਣੇ ਮਦਰਸੇ ਵਿਚ ਉੱਥੇ ਚੱਲ ਕੇ ਕੋਈ ਹੋਰ ਆਇਆ ਵੀ ਨੀ ਹੈ ਕਦੇ।
ਕਬਹੂ ਨਹਿ ਸਤਸੰਗ ਮਿਲਾਨਾ।
ਕਦੇ ਤੁਸੀਂ ਸਤਸੰਗਤ ਵਿਚ ਵੀ ਨੀ ਗਏ ਹੋ।
ਔਰ ਨਾ ਆਇਓ ਤੂੰ ਨਹਿ ਗਯੋ।
ਨਾ ਕੋਈ ਆਇਆ ਇੱਥੇ ਨਾ ਤੁਸੀਂ ਕਿਤੇ ਗਏ ਹੋ ਅੱਜ ਤੱਕ।
ਐਸੋ ਗਿਆਨ ਕਹਾਂ ਤੇ ਪਾਇਓ।
ਪ੍ਰਹਿਲਾਦ ਜੀ ਇਹ ਤੁਹਾਨੂੰ ਗਿਆਨ ਹੋ ਕਿੱਥੋਂ ਗਿਆ ਸਾਨੂੰ ਜੋ ਸਮਝਾ ਰਹੇ ਹੋ।
ਇਹ ਸੰਸਾਰ ਦੇਹੋ ਮਿਟਾਏ।
ਇਹ ਸੰਸਾਰ ਸਾਡੇ ਮਨ ਦਾ ਕਿਰਪਾ ਕਰਕੇ ਦੂਰ ਕਰ ਦਿਓ ਜੀ।
ਦਿਨ ਤੇ ਸੁਣ ਮੈਂ ਗਿਰਾ ਅਲਾਏ।
ਉਹਨਾਂ ਤੋਂ ਸੁਣ ਕੇ ਮੈਂ ਇਸ ਪ੍ਰਕਾਰ ਬਚਨ ਕਿਹਾ ਹੈ।
ਜਾਮਾ ਪਿਤ ਤਪ ਹੀਤ ਪਧਾਰਾ।
ਜਦੋਂ ਮੇਰਾ ਪਿਤਾ ਤਪ ਕਰਨ ਵਾਸਤੇ ਗਿਆ ਸੀ ਨਾ ਜੰਗਲਾਂ ਦੇ ਵਿੱਚ।
ਮੰਦਰਾ ਚੱਲ ਪਰ ਹੱਠ ਸੱਡ ਵੱਡ ਧਾਰਾ।
ਮੰਦਰਾ ਚੱਲ ਪਰਬਤ ਦੇ ਉੱਤੇ ਜਾ ਕੇ ਬਹੁਤ ਹੱਠ ਕਰਕੇ ਉਹਨੇ ਤਪੱਸਿਆ ਕੀਤੀ ਸੀ।
ਸੁਣ ਕਰ ਸਰੋਨ ਸੁਰਨ ਸਮੂਹਾ।
ਸੁਣ ਕਰਕੇ ਆਪਣੇ ਕੰਨਾਂ ਦੇ ਵਿੱਚ ਸਾਰੇ ਦੇਵਤਿਆਂ ਨੇ।
ਸੈਨ ਬਟੋਰੇ ਕੀਨੀ ਬਊਆ।
ਉਹਨਾਂ ਨੇ ਫਿਰ ਸੈਨਾ ਇਕੱਠੀ ਕੀਤੀ ਸਾਰਿਆਂ ਨੇ। ਉਹਨਾਂ ਨੂੰ ਪਤਾ ਸੀ ਵੀ ਹੁਣ ਹਰਨਾਸ਼ ਤਪੱਸਿਆ ਕਰਨ ਗਿਆ ਹੋਇਆ, ਹੁਣ ਉਹਨੇ ਮੁੜਨਾ ਤਾਂ ਹੈ ਨੀ ਮੰਦਰਾ ਚੱਲ ਪਰਬਤ ਦੇ ਉੱਤੇ, ਵੀ ਹੁਣ ਉਹਦਾ ਰਾਜ ਭਾਗ ਖਾਲੀ ਹੈ।
ਹਰਖ ਪਰਸ ਪਰ ਬਚਨ ਵਖਾਨਾ।
ਖੁਸ਼ ਹੋ ਕਰਕੇ ਆਪਸ ਵਿੱਚ ਬਚਨ ਕਿਹਾ।
ਦਾਨਵ ਕੁਲ ਕਉ ਕਰਹੋ ਨਿਦਾਨਾ।
ਚਲੋ ਆਪਾਂ ਸਾਰੇ ਦੇਵਤੇ ਚੱਲ ਕੇ ਦੈਂਤ ਕੁਲ ਨੂੰ ਨਾਸ ਕਰ ਦਿੰਨੇ ਆ।
ਬਿਨ ਪਰਿਆ ਸੁਜਨ ਸੇਸ ਨਿਸਾਨਾ।
ਉਹ ਬਿਨਾਂ ਕਿਸੇ ਯਤਨ ਦੇ ਹੀ ਦੈਂਤਾਂ ਦੇ ਰਾਜੇ ਦਾ ਨਾਸ ਹੋ ਜਾਏਗਾ, ਕਿਉਂਕਿ ਆਪਾਂ ਉਹਦੀ ਕੁਲ ਦਾ ਹੀ ਨਾਸ ਕਰ ਦਿੰਨੇ ਆ।
ਜਿਮ ਪਪੇਲ ਕਾ ਅਹੀਂ ਕਿਆ ਹਨ।
ਸੋ ਇਸ ਕਰਕੇ ਜਿਵੇਂ ਕੀੜੀਆਂ ਨੇ ਸੱਪ ਨਾਸ ਕਰ ਦਿੱਤਾ, ਸੱਪ ਨੂੰ ਕੀੜੀਆਂ ਹੀ ਖਾ ਜਾਂਦੀਆਂ, ਆਪਾਂ ਵੀ ਨਾਸ ਕਰ ਦਿੰਦੇ ਜਾ ਕੇ।
ਕਟਕ ਬਟੋਰ ਆਨ ਰਾਜਧਾਨੀ।
ਬਹੁਤ ਸਾਰੀ ਫੌਜ ਇਕੱਠੀ ਕਰਕੇ ਉਹਦੀ ਰਾਜਧਾਨੀ ਚ ਆ ਗਏ।
ਮੰਡਿਓ ਯੁੱਧ ਕਰਦ ਕਰਮਾਨੀ।
ਉਸ ਵਕਤ ਬਹੁਤ ਗੁੱਸੇ ਚ ਆ ਕਰਕੇ ਇਹਨਾਂ ਨੇ ਹਮਲਾ ਕਰ ਦਿੱਤਾ ਅਤੇ ਬੜਾ ਭਾਰੀ ਉਸ ਥਾਂ ਦੇ ਉੱਤੇ ਜਿਹੜਾ ਸੀ ਉਹ ਜੰਗ ਹੋਇਆ।
ਦਾਨਵ ਮਿਲ ਇੱਕ ਥਾਂ ਤੇ ਕਾਲਾ।
ਦੈਂਤਾਂ ਨੇ ਮਿਲ ਕਰਕੇ ਇੱਕ ਥਾਂ ਦੇ ਉੱਤੇ ਉਸ ਵਕਤ
ਦਾਰਨ ਸੰਗਰ ਕੀਨ ਵਿਸਾਲਾ।
ਭਿਆਨਕ ਯੁੱਧ ਜਿਹੜਾ ਸੀ ਉਸ ਥਾਂ ਦੇ ਉੱਤੇ ਕੀਤਾ।
ਗਦਾ ਤਰਸੂਲਨ ਗਿਰ ਤਰ ਭਾਰੇ।
ਬਹੁਤ ਭਾਰੀ ਗਦਾ ਲੈ ਕਰਕੇ ਜਿਹੜੀ ਹੁੰਦੀ ਆ ਮੋਢੇ ਤਰੱਕੀ ਹੁੰਦੀ ਗਦਾ ਤਰਸੂਲ ਔਰ ਪਹਾੜਾਂ ਵਰਗੇ ਵਰਗੇ ਇਸ ਪ੍ਰਕਾਰ ਜਿਹੜੇ ਭਾਰੇ ਦਰਖਤ ਸਨ।
ਇੱਕ ਹੈ ਵਾਰ ਸੁਰਨ ਪਰੜਾਰੇ।
ਉਹਨਾਂ ਨੇ ਇੱਕੋ ਵਾਰੀ ਸਾਰੇ ਦੇਵਤਿਆਂ ਦੇ ਉੱਤੇ ਲਿਆ ਕੇ ਚੀਜ਼ਾਂ ਸੁੱਟ ਦਿੱਤੀਆਂ, ਬੜੇ ਬੜੇ ਦਰਖਤ ਜੰਗਲਾਂ ਦੇ ਪੱਟ ਕੇ ਸੁੱਟਤੇ ਲਿਆ ਕੇ।
ਤੇ ਬਚਾਏ ਇੰਦਰ ਕਰ ਕ੍ਰੋਧਾ।
ਸੋ ਉਹਨਾਂ ਨੂੰ ਬਚਾ ਕਰਕੇ ਇੰਦਰ ਨੇ ਬੜਾ ਗੁੱਸਾ ਕੀਤਾ।
ਲੈ ਕਰ ਸੰਗ ਸਰਬ ਨਿਜ ਜੋਧਾ।
ਉਹਨੇ ਆਪਣੇ ਜੋਧੇ ਨਾਲ ਲੈ ਕਰਕੇ ਸਾਰੇ।
ਵਜਰ ਹਤਨ ਕੈ ਦੈਂਤ ਵਿਹਲਾ।
ਸੋ ਵਜਰ ਹੁੰਦਾ ਇੰਦਰ ਦਾ ਇੱਕ ਸ਼ਸਤਰ ਹੈ। ਇਹ ਵਜਰ ਵਜਰ ਦਾ ਬੜਾ ਭਿਆਨਕ ਸ਼ਸਤਰ ਹੈ। ਉਹਨੂੰ ਦੈਂਤਾਂ ਨੂੰ ਮਾਰਨ ਵਾਸਤੇ ਉਸ ਵਕਤ ਜੋ ਮਾਰ ਮਾਰ ਕੇ ਦੈਂਤ ਵਜਰ ਦੇ ਨਾਲ ਬੇਹਾਲ ਕਰ ਦਿੱਤੇ ਉਹਨੇ।
ਭਾਜੇ ਉਰ ਧਰ ਤਰਾਸ ਵਿਸਾਲਾ।
ਦੈਂਤ ਜਿਹੜੇ ਸੀ ਉਹ ਡਰਦੇ ਹੋਏ ਮਨ ਦੇ ਅੰਦਰ ਡਰ ਧਾਰ ਕੇ ਦੌੜ ਗਏ।
ਪੁੱਤਰ ਕਲੱਤਰ ਨਾ ਮਿੱਤਰ ਸੰਭਾਰਾ।
ਸੋ ਕਿਸੇ ਨੇ ਆਪਣੇ ਕਹਿੰਦੇ ਨਾ ਪੁੱਤਰ ਨੂੰ ਨਾ ਇਸਤਰੀ ਨੂੰ ਕਿਸੇ ਨੂੰ ਸੰਭਾਲਿਆ ਹੀ ਨਹੀਂ, ਸਭ ਭੱਜ ਗਏ ਉੱਥੋਂ।
ਪ੍ਰਾਣ ਬਚਾਵਨ ਹੇਤ ਵਿਚਾਰਾ।
ਹਰੇਕ ਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਪ੍ਰਾਣ ਬਚਾ ਲਵਾਂ।
ਪਾਏ ਵਿਜੈ ਕੋ ਅਧਿਕ ਪੁਰੰਦਰ।
ਉਸ ਵਕਤ ਜਿਹੜੇ ਪੁਰੰਦਰ ਤੋਂ ਭਾਵ ਸੀਗੇ ਦੇਵਤੇ ਉਹਨਾਂ ਨੇ ਸੋ ਇੰਦਰ ਨੇ ਜਿਹੜੀ ਸੀ ਇਹ ਵਿਜੇ ਪ੍ਰਾਪਤ ਕਰ ਲਈ।
ਦੈਤ ਰਾਜ ਕੇ ਆਵਾ ਅੰਦਰ।
ਹਰਨਾਕਸ਼ ਦੇ ਰਾਜ ਦੇ ਵਿੱਚ ਆ ਗਿਆ ਅੰਦਰ।
ਸਭ ਦਾਨਵ ਕੇ ਸੈਨ ਨਿਖੋਟੇ।
ਸਾਰਿਆਂ ਦਾਨਵਾਂ ਦੀ ਦੈਂਤਾਂ ਦੀ ਸੈਨਾ ਖਤਮ ਹੋ ਗਈ।
ਹਰਖਤ ਹਵਾ ਮੁਲਤਾਨ ਸਲੂਟੀ।
ਇਹਨੇ ਖੁਸ਼ ਹੋ ਕਰਕੇ ਮੁਲਤਾਨ ਦੇ ਇਲਾਕੇ ਚ ਸੀਗਾ ਰਾਜ ਕਰਦਾ ਉਦੋਂ। ਇਹ ਬੜਾ ਪੁਰਾਣਾ ਸਭ ਤੋਂ ਇਲਾਕਾ ਪੁਰਾਣਾ ਮੁਲਤਾਨ ਦਾ ਹੀ ਹੈ, ਇਧਰਲੇ ਪਾਸੇ ਹੀ ਰਾਜ ਕਰਦਾ ਸੀ ਉਹ।
ਮਮ ਮਾਤਾ ਕੋ ਗਹਿ ਅਸੁਰਾਰੀ।
ਮੇਰੀ ਮਾਤਾ ਨੂੰ ਦੈਂਤਾਂ ਦੇ ਵੈਰੀ ਭਾਵ ਇੰਦਰ ਨੇ ਉਸ ਵਕਤ ਕੈਦ ਕਰ ਲਿਆ ਸੀ ਉਹ ਲੜਾਈ ਦੇ ਵਿੱਚ, ਪ੍ਰਹਿਲਾਦ ਜੀ ਕਹਿੰਦੇ।
ਲੇਕਰ ਗਮਨ ਨਿਜ ਨਿਜ ਸੰਗਾਰੇ।
ਲੈ ਕਰਕੇ ਫਿਰ ਸਾਰਿਆਂ ਨੂੰ ਬੰਨ ਕੇ ਰੱਸਿਆਂ ਨਾਲ ਉਹ ਲੈ ਗਏ ਉੱਥੇ।
ਸਹਿਜ ਸੁਭਾਏ ਚਲੇ ਮਰਾ ਜਾਈ।
ਸਹਿਜ ਸੁਭਾਵਕ ਹੀ ਉਹ ਰਸਤੇ ਤੇ ਚਲੇ ਜਾ ਰਹੇ ਸੀ।
ਨਾਰਦ ਮੁਨ ਮਿਲਾ ਨਾਸ ਮਿਲਿਓ ਤਵ ਆਏ।
ਨਾਰਦ ਮੁਨੀ ਜੀ ਆ ਕਰਕੇ ਉਸ ਵਕਤ ਮਿਲੇ ਸਨ ਉਹਨਾਂ ਨੂੰ, ਆ ਰਸਤੇ ਚ ਨਾਰਦ ਮੁਨੀ ਜੀ ਮਿਲ ਗਏ ਸਾਰਿਆਂ ਨੂੰ ਜਿੱਥੇ ਕੈਦ ਕਰਕੇ ਦੈਂਤਾਂ ਦੀਆਂ ਇਸਤਰੀਆਂ ਨੂੰ ਲੈ ਕੇ ਜਾ ਰਹੇ ਸੀ।
ਦੇਖ ਕਰ ਦੇਖੋ ਉਪਜੀ ਦਇਆ।
ਦੇਖ ਕਰਕੇ ਉਹਦੇ ਮਨ ਦੇ ਅੰਦਰ ਦਇਆ ਪੈਦਾ ਹੋ ਗਈ।
ਕਹਿਣ ਲੱਗਿਓ ਤਵ ਹੇ ਸੁਰ ਰਾਇਆ,
ਕਹਿਣ ਲੱਗਿਆ ਉਸ ਵਕਤ ਇੰਦਰ ਨੂੰ, ਹੇ ਰਾਜਾ ਸੁਣ,
ਬਿਨਾਂ ਅਪਰਾਧ ਨਾਰ ਗਹਿਆਨੀ,
ਇਹ ਬਿਨਾਂ ਕਿਸੇ ਅਪਰਾਧ ਦੇ ਹੀ ਤੁਸੀਂ ਇਸਤਰੀਆਂ ਪਕੜ ਲਿਆਂਦੀਆਂ, ਇਹਨੂੰ ਕਿਉਂ ਫੜ ਕੇ ਲਿਆਂਦਾ ਤੁਸੀਂ?
ਤਜੋ ਬੇਗਮਾਨੋ ਮਮ ਬਾਨੀ,
ਛੇਤੀ ਛੱਡ ਦਿਓ ਮੇਰੀ ਗੱਲ, ਮੰਨ ਲਓ ਹੁਣ ਹੀ।
ਸੁਣਤ ਸੁਰੋ ਨ ਬੋਲਿਓ ਪੁਰਹੂਤਾ,
ਸੁਣ ਕਰਕੇ ਗੱਲ ਨੂੰ ਇੰਦਰ ਬੋਲਿਆ,
ਇਸ ਕੇ ਗਰਭ ਬਲੀ ਹਵਾ ਪੂਤਾ,
ਇਹਨਾਂ ਦੇ ਉਦਰ ਦੇ ਵਿੱਚ ਬਹੁਤ ਤਕੜਾ ਪੁੱਤਰ ਹੈ, ਜੋ
ਜਨਮਤ ਹੀ ਮਾਰੂ ਮੈਂ ਤਾਹੀ,
ਜਦੋਂ ਉਹਨੇ ਜਨਮ ਲਿਆ ਮੈਂ ਉਹਨੂੰ ਉਦੋਂ ਹੀ ਮਾਰ ਦੇਣਾ, ਤਾਂ ਕਿ ਮੁੜ ਕੇ ਕੋਈ ਹਰਨਾਕਸ਼ ਦੁਨੀਆ ਤੇ ਜੰਮੇ ਹੀ ਨਾ।
ਗਹਿਆਨੀ ਬਨਤਾ ਹਿਤ ਜਾਹੀ,
ਇਸੇ ਕਰਕੇ ਉਹਦੀ ਜਿਹੜੀ ਇਸਤਰੀ ਹੈ ਮੈਂ ਫੜ ਕੇ ਲਿਆਂਦੀ ਹੈ ਹਰਨਾਕਸ਼ ਦੀ।
ਨਾਰਦ ਕਹਿਤ ਸੁਣੋ ਸੁਰ ਰਾਰੀ,
ਨਾਰਦ ਜੀ ਕਹਿਣ ਲੱਗੇ ਸੁਣੋ ਹੇ ਇੰਦਰ ਦੇਵ,
ਜਿਸ ਕੋ ਪੁੱਤਰ ਨਾ ਮਾਰੋ ਜਾਏ,
ਉਹ ਹਰਨਾਕਸ਼ ਦੇ ਪੁੱਤ ਨੂੰ ਨੀ ਕੋਈ ਮਾਰ ਸਕਦਾ।
ਹਵੈ ਹਰ ਭਗਤ ਸੋ ਆਤਮ ਗਿਆਨੀ,
ਉਹ ਇਹ ਆਤਮਕ ਗਿਆਨੀ ਹੈ, ਬਚਪਨ ਤੋਂ ਬ੍ਰਹਮ ਗਿਆਨੀ ਹੈ, ਇਹ ਭਗਤ ਹੈ ਰੱਬ ਦਾ, ਇਹਨੂੰ ਕੌਣ ਮਾਰੇਗਾ, ਇਹਨੂੰ ਤਾਂ ਹਰਨਾਕਸ਼ ਨੀ ਮਾਰ ਸਕੇਗਾ, ਤੂੰ ਕਿੱਥੋਂ ਮਾਰ ਲਏਗਾ ਇਹਨੂੰ?
ਅਸਕੋ ਕਰੈ ਤਾਸ ਕੇ ਹਾਨੀ,
ਉਹ ਕੋਈ ਦੁਨੀਆ ਚ ਇਹੋ ਜਿਹਾ ਪੈਦਾ ਨੀ ਹੋਇਆ ਜਿਹੜਾ ਪ੍ਰਹਿਲਾਦ ਨੂੰ ਮਾਰ ਸਕੇ।
ਤੁਮਰੇ ਸਹਿਤ ਅਪਰ ਜੋ ਦੇਵਾ,
ਤੁਹਾਡੇ ਸਮੇਤ ਹੋਰ ਜਿਹੜੇ ਦੇਵਤੇ ਹਨ,
ਹਨ ਨਾ ਸਕੈ ਤਤ ਪਰ ਹਰ ਸੇਵਾ,
ਕਿਉਂਕਿ ਇਹ ਜੋ ਹਰ ਦੀ ਸੇਵਾ ਵਿਚ ਲੱਗਿਆ ਹੋਇਆ ਹਰ ਵਕਤ, ਇਹਨੂੰ ਕੋਈ ਨੀ ਮਾਰ ਸਕਦਾ।
ਮਾਨ ਪੁਰੰਦਰ ਪੈ ਉਰਮਾਹੀ,
ਉਸ ਵਕਤ ਇੰਦਰ ਡਰ ਗਿਆ, ਅੱਛਾ ਏਡਾ ਵੱਡਾ ਭਗਤ ਆਤਮ ਗਿਆਨੀ ਹਰਨਾਕਸ਼ ਦੇ ਘਰ ਜਨਮ ਲੈ ਰਿਹਾ,
ਰਿਕੇ ਕਹੇ ਛਾਡ ਦਿਆ ਤਾਹੀ,
ਉਹ ਰਿਸ਼ੀ ਦੇ ਕਹੇ ਹੋਏ, ਉਹ ਜਿਹੜੀ ਪ੍ਰਹਿਲਾਦ ਕਹਿੰਦਾ ਮੇਰੀ ਮਾਤਾ ਨੂੰ ਇੰਦਰ ਦੇਵਤੇ ਨੇ ਛੱਡ ਦਿੱਤਾ, ਫਿਰ
ਭਗਤ ਨਾਮ ਸੁਣ ਬਦਨ ਕੀਨੀ,
ਭਗਤੀ ਦਾ ਨਾਮ ਸੁਣ ਕੇ ਵੰਦਨਾ ਕੀਤੀ,
ਚੌਦਸ ਤੀਨ ਪ੍ਰਦਖਣ ਦੀਨੀ,
ਉਸ ਵਕਤ ਉਹਦੀ ਮਾਤਾ ਦੇ ਦੁਆਲੇ ਤਿੰਨ ਪ੍ਰਦਖਣਾ ਕੀਤੀਆਂ,
ਤੇਸਨ ਕਰਨਾ ਕਰ ਮੁਨਰਾਇਆ,
ਉਸ ਵਕਤ ਜਿਹੜਾ ਇੰਦਰ ਦੇਵਤਾ ਉਹਨੇ ਵੀ ਪ੍ਰਦਖਣਾ ਕੀਤੀਆਂ, ਧੰਨ ਹੈ ਜਿੱਥੇ ਬ੍ਰਹਮ ਗਿਆਨ ਹੈ ਜਿੱਥੇ ਭਗਤੀ ਹੈ, ਉਸ ਮਾਤਾ ਦੀਆਂ ਤਿੰਨ ਪ੍ਰਦਖਣਾ ਕੀਤੀਆਂ ਇੰਦਰ ਦੇਵਤੇ ਨੇ ਵੀ।
ਕਹਿਤ ਸੋ ਨਿਜ ਆਸ਼ਰਮ ਲਿਆਇਆ,
ਫਿਰ ਆਪਣੇ ਟਿਕਾਣੇ ਆਪਣੇ ਆਸ਼ਰਮ ਦੇ ਵਿੱਚ ਇਹ ਜਿਹੜਾ ਸੀ ਨਾਰਦ ਮੁਨੀ ਉਸ ਹਰਨਾਕਸ਼ ਦੀ ਪਤਨੀ ਨੂੰ ਲੈ ਕੇ ਆ ਗਿਆ।
ਇਹ ਪੁੱਤਰੀ ਰਹੀਏ ਇਸ ਥਾਨਾ,
ਇਹ ਪੁੱਤਰੀ ਤੂੰ ਇੱਥੇ ਰਹਿਣਾ ਕਰ ਸਾਡੇ ਪਾਸ,
ਜਬ ਲਗਤਾ ਪਤ ਨਹੀਂ ਮੇਲਾਨਾ,
ਜਦੋਂ ਤੱਕ ਤੁਹਾਡੇ ਪਤੀ ਦੇਵ ਨਹੀਂ ਆਉਂਦੇ ਤੁਸੀਂ ਸਾਡੇ ਪਾਸ ਰਹੋ,
ਤਬ ਲਗ ਸਭ ਤੇ ਨਿਰਭੈ ਪਾਏ,
ਉਦੋਂ ਤੱਕ ਇੱਥੇ ਬਿਨਾਂ ਕਿਸੇ ਡਰ ਤੋਂ ਰਹੋ,
ਰਹੋ ਰਿਖਨ ਟਿਗ ਚਿੰਤ ਵਿਹਾਈ,
ਬਿਨਾਂ ਕਿਸੇ ਗੱਲ ਤੋਂ ਕਿਸੇ ਚਿੰਤਾ ਤੋਂ ਬਿਨਾਂ ਰਿਸ਼ੀਆਂ ਦੇ ਕੋਲ ਇੱਥੇ ਰਹੋ, ਭਗਤੀ ਕਰੋ ਬੈਠ ਕੇ,
ਸੁਣ ਕਰ ਸਭ ਦੁੱਖ ਚਿੰਤਾ ਭਾਗੇ,
ਸੁਣ ਕੇ ਸਾਰੇ ਦੁੱਖ ਤੇ ਚਿੰਤਾ ਦੌੜ ਗਈ,
ਹਿਤ ਧਰ ਦੇਖਣ ਸੇਵ ਕੋ ਲਾਗੀ,
ਉਹ ਬੜੇ ਪ੍ਰੇਮ ਦੇ ਨਾਲ ਰਿਸ਼ੀਆਂ ਮੁਨੀਆਂ ਮਹਾਤਮਾ ਦੀ ਸੇਵਾ ਕਰਨ ਲੱਗ ਪਈ।
ਇਸ ਪ੍ਰਕਾਰ ਬੀਤਿਓ ਕਿਤ ਕਾਲਾ,
ਇਸ ਤਰੀਕੇ ਨਾਲ ਜਦੋਂ ਕਿੰਨਾ ਸਮਾਂ ਬਤੀਤ ਹੋ ਗਿਆ,
ਮੁਝ ਉਪਦੇਸ਼ੋ ਗਿਆਨ ਵਿਸਾਲਾ,
ਤਾਂ ਮੈਨੂੰ ਬਹੁਤ ਭਾਰੀ ਫਿਰ ਨਾਰਦ ਜੀ ਨੇ ਉਪਦੇਸ਼ ਦਿੱਤਾ,
ਰਹੀ ਨਾ ਸੁਧ ਮਾਤਾ ਜੋ ਜਬਕਿ,
ਸੋ ਰਹੀ ਨਾ ਸੁਧ ਮਾਤਾ ਕੋ ਜਬਕਿ, ਉਦੋਂ ਦੀ ਮਾਤਾ ਨੂੰ ਕੋਈ ਸੁਧ ਹੀ ਨਾ ਰਹੀ,
ਹਿਰਦੇ ਭਗਤ ਤਾਰੀ ਮੈਂ ਤਬਕਿ,
ਮੈਂ ਉਦੋਂ ਦੀ ਭਗਤੀ ਆਪਣੇ ਮਨ ਚ ਵਸਾ ਲਈ, ਹਲੇ ਮੈਂ ਜਨਮ ਵੀ ਨੀ ਸੀ ਲਿਆ, ਉਹ ਜਿੰਨੇ ਗ੍ਰੰਥ ਮੇਰੀ ਮਾਤਾ ਨੂੰ ਸੁਣਾਉਂਦੇ ਸੀਗੇ ਧਾਰਮਿਕ, ਉਹ ਸਾਰੇ ਹੀ ਮੈਂ ਸੁਣਦਾ ਰਿਹਾ ਮਾਤਾ ਦੇ ਉਦਰ ਵਿੱਚ, ਤੇ ਉਦਰ ਵਿੱਚ ਸੁਣਨੇ ਕਰਕੇ ਹੀ ਗਿਆਨ ਹੋ ਗਿਆ। ਟੀਵੀ ਦੇਖਣ ਨਾਲ ਨਿਆਣੇ ਸਿੱਖ ਨੀ ਬਣਦੇ ਹੈਗੇ, ਨਾ ਹੋਰ ਪੁੱਠੀਆਂ ਗੱਲਾਂ ਕਰਨ ਦੇ ਨਾਲ, ਲਗਾਤਾਰ ਉਨਾ ਸਮਾਂ ਫਿਰ ਜੇ ਸਹਿਜ ਪਾਠ, ਅਖੰਡ ਪਾਠ ਜਾਂ ਸੁਖਮਨੀ ਸਾਹਿਬ ਦੇ ਪਾਠ ਅਭਿਆਸ ਕਰੇ, ਤਾਂ ਜੋ ਉਹਦਾ ਪੁੱਤਰ ਭਗਤ ਪੁੱਤਰ ਪੈਦਾ ਹੁੰਦਾ ਹੈ।
ਸੋ ਅਬ ਤੁਮ ਸੌ ਕਹਿਤ ਸੁਣਾਈ,
ਉਹ ਮੈਂ ਤੁਹਾਨੂੰ ਹੁਣ ਕਹਿ ਕੇ ਸੁਣਾਈ ਗੱਲ,
ਕਰੋ ਸਦੇਵ ਵਿਕਾਰ ਵਿਹਾਈ,
ਇਸ ਕਰਕੇ ਤੁਸੀਂ ਕਹਿੰਦੇ ਨਾ ਤੂੰ ਕਿਤੇ ਸਤਸੰਗ ਨੀ ਗਿਆ, ਤੂੰ ਕੋਈ ਸੰਤ ਨੂੰ ਨੀ ਮਿਲਿਆ, ਇਹ ਤੈਨੂੰ ਗਿਆਨ ਕਿੱਥੋਂ ਹੋ ਗਿਆ? ਉਹ ਭਾਈ ਮੈਨੂੰ ਇਹ ਗਿਆਨ ਮਾਤਾ ਦੇ ਉਦਰ ਵਿੱਚ ਹੀ, ਕਿਉਂਕਿ ਮੈਂ ਸੰਤਾਂ ਮਹਾਤਮਾ ਦੇ ਉਸ ਸਥਾਨ ਤੇ ਜਾ ਕੇ ਮਹਾਤਮਾ ਕੋਲੋਂ ਕਥਾ ਸੁਣਦਾ ਰਿਹਾ, ਤੇ ਕਥਾ ਸੁਣਨ ਕਰਕੇ ਹੀ ਮੈਂ ਮਹਾਤਮਾ ਬਣ ਗਿਆ, ਕਥਾ ਸੁਣਨ ਕਰਕੇ ਮੇਰੇ ਹਿਰਦੇ ਦੇ ਅੰਦਰ ਪਹਿਲਾਂ ਹੀ ਗਿਆਨ ਪ੍ਰਗਟ ਹੋ ਗਿਆ ਸੀ।
ਖੱਟ ਵਿਕਾਰ ਆਤਮ ਮਹਿ ਨਾਹੀ,
ਹੁਣ ਮੇਰੀ ਆਤਮਾ ਵਿੱਚ ਜਿਹੜੇ 6 ਵਿਕਾਰ ਹੁੰਦੇ ਨੇ ਨਾ, ਉਹ ਵਿਕਾਰ ਸਾਰੇ ਹਟ ਗਏ ਨੇ।
ਲਖੀਏ ਸਰਬ ਸਰੀਰ ਨਮਾਹੀ,
ਇਹ ਸਾਰਿਆਂ ਦੇ ਸਰੀਰਾਂ ਵਿੱਚ ਹੁੰਦੀ ਆਤਮਾ, ਉਹ ਜਿਹੜੀ 6 ਵਿਕਾਰਾਂ ਤੋਂ ਰਹਿਤ ਹੁੰਦੀ ਹੈ।
ਜਨਮ ਅਸਤ ਅਰ ਬਿਰਧ ਪ੍ਰਣਾਮਾ,
ਹੁਣ ਇਹਦੇ ਵਿੱਚ ਜਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ, ਇੱਕ ਤਾਂ ਜਨਮ ਲੈਣਾ ਬਾਰ ਬਾਰ, ਇੱਕ ਇਸਥਿਤੀ, ਇੱਕ ਬੁੱਢਾ ਹੋਣਾ, ਬਦਲ ਜਾਣਾ, ਕ੍ਰਿਸ਼ ਹੋਣਾ, ਢਲਣਾ ਸਰੀਰ ਨੇ,
ਖੀਣ ਹੋਣ ਮਰਨੋ ਦੁੱਖ ਧਾਮਾ,
ਸਵੇਰ ਖੀਣ ਹੋਣਾ, ਨਾਸ ਹੋਣਾ ਜਿਹੜਾ ਹੈ, ਇਸੇ ਪ੍ਰਕਾਰ ਇਹ ਜਿਹੜਾ ਸੰਸਾਰ ਦੇ ਅੰਦਰ ਮਰਨਾ ਦੁੱਖਾਂ ਦਾ ਘਰ ਜੋ ਹੈ,
ਆਤਮ ਇਨ ਤੇ ਰਹੀ ਨਿਆਰੋ,
ਆਤਮਾ ਇਨ੍ਹਾਂ ਚੀਜ਼ਾਂ ਤੋਂ ਨਿਆਰੀ ਰਹਿੰਦੀ ਹਮੇਸ਼ਾ ਜੰਮਣ ਮਰਨ ਤੋਂ।
ਜੋ ਜਲ ਕਮਲ ਦਲਨ ਨਿਰਧਾਰੋ,
ਮੰਨ ਲਓ ਵੀ ਜਿਵੇਂ ਨਿਰਣੇ ਕਰ ਲਓ ਕਿ ਕਮਲ ਦੇ ਜਿਵੇਂ ਪੱਤੇ ਹੁੰਦੇ ਨੇ,
ਸੁਧ ਵਿਆਪਕ ਅਵਦੈ ਸੋ,
ਇਸੇ ਤਰ੍ਹਾਂ ਪਰਿਪੂਰਨ ਇੱਕ ਰਸ ਹੈ ਪਰਮਾਤਮਾ ਸਾਰੇ ਕਿਤੇ, ਜਿਵੇਂ ਕਮਲ ਨਿਰਲੇਪ ਰਹਿੰਦਾ ਇਸੇ ਤਰ੍ਹਾਂ ਸਾਡੀ ਆਤਮਾ ਨਿਰਲੇਪ ਹੀ ਰਹਿੰਦੀ ਹੈ।
ਸਰਬ ਸਰੀਰਨ ਅਠ ਰਹਿ ਜੋ,
ਸਾਰਿਆਂ ਸਰੀਰਾਂ ਦਾ ਜੋ ਆਸਰਾ ਸਰੂਪ ਹੈ ਪਰਮਾਤਮਾ,
ਸਤਿਆ ਸਦੇਵ ਆਨੰਦ ਅਨੂਪਾ,
ਸਤਿ ਹੈ ਜੋ ਹਮੇਸ਼ਾ ਸਦੀਵ ਕਾਲ ਹੈ, ਜੋ ਆਨੰਦ ਸਰੂਪ ਹੈ, ਸਤ ਚੇਤਨ ਆਨੰਦ ਹੈ।
ਸੋ ਤੁਮ ਜਾਨੋ ਅਠ ਸਵ ਰੂਪਾ,
ਉਹ ਆਪਣਾ ਸਰੂਪ ਹੈ ਸਾਰਿਆਂ ਦਾ, ਜਿਹੜਾ ਅੰਦਰਲੇ ਪਾਸੇ ਸਰੂਪ ਹੈ। ਬਾਹਰਲਾ ਸਰੀਰ ਤਾਂ ਆਪਣਾ ਕਈ ਵਾਰ ਆਇਆ ਕਈ ਵਾਰ ਗਿਆ, ਇਹ ਤਾਂ ਸਰੂਪ ਨਾਸ਼ਵੰਤ ਹੈ। ਬਾਹਰਲਾ ਇਹ ਰੂਪ ਹੈ, ਬਾਹਰਲਾ ਰੂਪ ਹੁੰਦਾ ਅੰਦਰਲਾ ਸਰੂਪ ਹੁੰਦਾ, ਸਰੂਪ ਸਦਾ ਰਹਿੰਦਾ, ਰੂਪ ਹਮੇਸ਼ਾ ਬਦਲਦਾ ਰਹਿੰਦਾ।
ਨਸਵਰ ਦੇਹ ਪਦਾਰਥ ਜੇਤੇ,
ਜਿੰਨਾ ਦੇਹੀ ਆਪਣੀ ਹੋਰ ਪਦਾਰਥ ਨੇ ਇਹ ਨਸ਼ਵਰ ਹੁੰਦਾ, ਨਾਸ਼ਵੰਤ ਹੀ ਹੈ।
ਮੈਂ ਮੇਰੀ ਤਜ ਦੇਹੋ ਅਨੇਤੇ,
ਇਸ ਕਰਕੇ ਇਹ ਜਿਹੜਾ ਨਾ ਮਨ ਦੇ ਅੰਦਰੋਂ ਇਹ ਮੈਂ ਮੇਰੀ ਸਭ ਛੱਡ ਦਿਓ,
ਪ੍ਰਕਿਰਤ ਮੂਲ ਮਹਿ ਤਤ ਉਪਾਵਾ,
ਇਸ ਕਰਕੇ ਮੈਂ ਮੇਰੀ ਦਾ ਤਿਆਗ ਕਰ ਦਿਓ, ਫਿਰ ਤੁਹਾਡੇ ਉੱਤੇ ਮਹਾਰਾਜ ਦੀ ਕਿਰਪਾ ਹੋ ਜਾਵੇਗੀ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਕਿਉਂਕਿ ਅੱਗੇ ਪ੍ਰਸੰਗ ਹੈ ਤਾਂ ਬੜਾ ਵਧੀਆ, ਪਰ ਸਮਾਂ ਉੱਪਰ ਹੋ ਗਿਆ, ਇਸ ਕਰਕੇ ਕੱਲ ਨੂੰ ਸ਼ਰਵਣ ਕਰਾਂਗੇ। ਸਤਿਗੁਰੂ ਜਿਵੇਂ ਬਖਸ਼ਿਸ਼ ਕਰਨਗੇ, ਕੱਲ ਨੂੰ ਪ੍ਰਕਿਰਤੀ ਮੂਲ ਮਹੀ ਤੱਤ ਬਹੁਤ ਡੂੰਘੀ ਚੀਜ਼ ਆਉਣੀ ਹੈ। ਸਾਰੀਆਂ ਚੀਜ਼ਾਂ ਵਿਦਾਨ ਦੀਆਂ ਹੁੰਦੀਆਂ ਬੜੀਆਂ ਡੂੰਘੀਆਂ, ਅੰਦਰਲੇ ਪਾਸੇ ਸਾਡੇ ਕੀ ਹੈ, ਬਾਹਰ ਕੀ ਹੈ, ਸਰੀਰ ਕਿਵੇਂ ਬਣਿਆ, ਇਹ ਸਾਰਾ ਗਿਆਨ ਸਾਨੂੰ ਪ੍ਰਾਪਤ ਹੋਵੇਗਾ, ਸਤਿਗੁਰੂ ਬਖਸ਼ਿਸ਼ ਕਰਨਗੇ। ਪ੍ਰਹਿਲਾਦ ਜੀ ਨੂੰ ਗਿਆਨ ਤੋਂ ਹੀ ਜਦੋਂ ਜਨਮ ਲਿਆ, ਕਈ ਕਈ ਜਨਮ ਤੋਂ ਹੀ ਬ੍ਰਹਮ ਗਿਆਨ ਚ ਹੁੰਦੇ ਨੇ, ਕਦੇ ਕਦੇ ਐਸਾ ਬ੍ਰਹਮ ਗਿਆਨੀ ਦੁਨੀਆਂ ਚ ਆਉਂਦਾ ਕਿ ਜੰਮਦੇ ਹੀ ਬ੍ਰਹਮ ਗਿਆਨ ਹੋਵੇ। ਆਪਣੇ ਵਿੱਚ ਵੀ ਕਈ ਮਹਾਤਮਾ ਆਏ ਜਿਨ੍ਹਾਂ ਨੂੰ ਜੰਮਦੇ ਹੀ ਬ੍ਰਹਮ ਗਿਆਨ ਹੁੰਦਾ, ਸੋ ਇਸ ਕਰਕੇ ਜੰਮਦਿਆਂ ਗਿਆਨ ਹੋਣਾ ਉਹ ਬੜੀ ਵੱਡੀ ਬਖਸ਼ਿਸ਼ ਹੁੰਦੀ ਹੈ। ਕੱਲ ਨੂੰ ਸ਼ਰਵਣ ਕਰਾਂਗੇ, ਸਤਿਗੁਰੂ ਬਖਸ਼ਿਸ਼ ਕਰਨਗੇ, ਜਿਵੇਂ ਵਾਹਿਗੁਰੂ